ਉਤਰਿਆ ਤੇ ਵੇਸ਼ਵਾ ਦੇ ਵਾੜੇ ਵੱਲ, ਵੇਸ਼ਵਾ ਦੇ ਦੁਆਰੇ ਵੱਲ ਤੁਰਨ ਲੱਗਾ। ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ ਨਾ, ਫਿਰ ਕਲਗੀਧਰ ਪਿਤਾ ਨੇ ਉੱਥੇ ਪਹਿਰਾ ਵੀ ਦਿੱਤਾ, ਪਹਿਰਾ ਦਿੱਤਾ। ਜੇ ਸੈਣ ਵਾਸਤੇ ਅੱਜ ਪਰਮੇਸ਼ਰ ਨੇ ਰੂਪ ਧਾਰਿਆ ਨਾ ਭਗਤ ਸੈਣ ਦਾ, ਤੇ ਅੱਜ ਜੋਗੇ ਵਾਸਤੇ ਕਲਗੀਧਰ ਪਿਤਾ ਨੇ ਇੱਕ ਪਹਿਰੇਦਾਰ ਚੌਂਕੀਦਾਰ ਦਾ ਵੀ ਰੂਪ ਧਾਰਿਆ। ਖੁਸਤਨਾਮ, ਇੱਕ ਚੌਂਕੀਦਾਰ ਦਾ ਰੂਪ ਧਾਰਿਆ, ਹੱਥ ਵਿੱਚ ਡੰਡਾ ਫੜਿਆ, ਹੱਥ ਵਿੱਚ ਸੋਟਾ, ਹੱਥ ਵਿੱਚ ਸੋਟਾ ਫੜਿਆ। ਤੇ ਕਲਗੀਧਰ ਪਿਤਾ ਚੌਂਕੀਦਾਰ ਬਣੇ ਅੱਗੇ ਖਲੋਤੇ। ਜੋਗਾ ਗਿਆ ਤੇ ਵੇਖਿਆ ਵੀ ਅੱਗੇ ਤੇ ਚੌਂਕੀਦਾਰ ਖਲੋਤੇ। ਜਦੋਂ ਵਾਪਸ ਆਇਆ ਤੇ ਸਾਧ ਸੰਗਤ ਜੀ ਹੁਣ ਥੋੜੇ ਸਮੇਂ ਬਾਅਦ ਫੇਰ ਗਿਆ, ਤੀਜੀ ਦਫਾ ਗਿਆ ਤੇ ਕਲਗੀਧਰ ਪਿਤਾ ਚੌਂਕੀਦਾਰ ਦੇ ਰੂਪ ਦੇ ਵਿੱਚ ਆਵਾਜ਼ ਮਾਰ ਕੇ ਪੁੱਛਦੇ ਨੇ। ਉਹ ਕਹਿੰਦੇ, ਤੇੜ ਤੇਰੇ ਕਸ਼ਹਿਰਾ, ਗੋਲ ਦਸਤਾਰ ਬੰਨੀ ਹੈ, ਵੇਖਣ ਨੂੰ ਗੁਰੂ ਕਾ ਸਿੱਖ ਲੱਗਣਾ ਤੇ ਫਿਰਨਾ ਕਿੱਥੇ? ਉਧਰੋਂ ਵੇਲਾ ਅੰਮ੍ਰਿਤ ਵੇਲਾ, ਇਸ ਵੇਲੇ ਗੁਰੂ ਕੇ ਸਿੱਖ ਪੜ੍ਹਦੇ ਨੇ ਬਾਣੀ, ਜਪਦੇ ਨੇ ਨਾਮ, ਤੇੜ ਤੇਰੇ ਕਸ਼ਹਿਰਾ ਪਾਇਆ ਹੋਇਆ ਤੇ ਕਿਰਪਾਨ ਪਾਈ ਹੈ, ਗੋਲ ਦਸਤਾਰ ਬੰਨੀ ਹੈ, ਪਰ ਵੇਸ਼ਵਾ ਦੇ ਵਾੜੇ ਤੂੰ ਕਿੱਧਰ ਫਿਰਦਾ? ਲੱਗਦਾ ਤੇ ਕਲਗੀਧਰ ਪਿਤਾ ਦਾ ਸਿੰਘ ਹੈ, ਪਰ ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ ਬਈ, ਵਾੜੇ ਫਿਰਦਾ ਵੇਸ਼ਵਾ। ਚੌਂਕੀਦਾਰ ਬਣੇ ਖਲੋਤੇ ਨੇ ਆਪਣੇ ਸਿੱਖ ਦੀ ਲਾਜ ਰੱਖਣ ਵਾਸਤੇ। ਸਤਿਗੁਰੂ ਤੇ ਸਦਾ ਬਣਦੇ ਨੇ, ਪਰ ਅਸੀਂ ਨੀ ਗੁਰੂ ਦੇ ਬਣੇ ਅਜੇ ਤੱਕ। ਸਾਧ ਸੰਗਤ, ਅੱਜ ਭਾਈ ਜੋਗਾ ਭਰਮ ਗਿਆ, ਉਹਦਾ ਮਨ ਭਰਮਾ ਦਿੱਤਾ ਮਾਇਆ ਨੇ, ਤੇ ਸਾਧ ਸੰਗਤ ਵਾਰ ਵਾਰ ਜਾਂਦਾ। ਸਤਿਗੁਰੂ ਜੀ ਚੌਂਕੀਦਾਰ ਬਣ ਕੇ ਪੁੱਛਦੇ ਨੇ, ਕਹਿੰਦੇ ਤੇਰਾ ਕੀ ਕੰਮ ਵੇਸ਼ਵਾ ਦੇ ਦੁਆਰੇ, ਤੇੜ ਤੇਰੇ ਕਸ਼ਹਿਰਾ ਪਾਇਆ, ਗੋਲ ਦਸਤਾਰ, ਫਿਰਦਾ ਕਿੱਥੇ? ਸ਼ਰਮਸ਼ਾਰ ਹੋ ਗਿਆ ਭਾਈ ਜੋਗਾ। ਉਸੇ ਸਮੇਂ ਘੋੜੇ ਤੇ ਚੜਿਆ, ਘੋੜੇ ਨੂੰ ਮਾਰੀ ਅੱਡੀ, ਮੰਜਲਾ ਮਾਰਦਾ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਤੇ ਅੱਗੇ ਕਲਗੀਧਰ ਪਿਤਾ ਦਾ ਦਰਬਾਰ, ਹੁਣ ਦਰਬਾਰ ਵਿੱਚ ਪਹੁੰਚਿਆ, ਕੀ ਵੇਖਿਆ? ਸਤਿਗੁਰੂ ਜੀ ਤਖ਼ਤ ਤੇ ਸਭਾਏ ਮਾਨ ਨੇ, ਪਰ ਅੱਜ ਨਾ ਤੇ ਕੋਈ ਸ਼ਸਤਰ ਸਜਾਏ ਨੇ, ਨਾ ਬਸਤਰ ਚੰਗੇ, ਤੇ ਸਾਧ ਸੰਗਤ ਅੱਜ ਅੱਗੇ ਵੀਰ ਰਸ ਵਿੱਚ ਤਿਆਰ ਪਰ ਤਿਆਰ ਹੋਏ ਬੈਠੇ ਨੇ, ਪਰ ਅੱਜ ਚਿਹਰੇ ਤੇ ਉਦਾਸੀ ਹੈ। ਇੰਜ ਲੱਗਦਾ ਵੀ ਜਿਵੇਂ ਇਹਨਾਂ ਨੇ ਰਾਤ ਨੂੰ ਆਰਾਮ ਨਹੀਂ ਕੀਤਾ। ਤੇ ਭਾਈ ਜੋਗਾ ਕਹਿੰਦਾ, ਸੱਚੇ ਪਾਤਸ਼ਾਹ ਅੱਗੇ ਬੜੀ ਚਿਹਰੇ ਤੇ ਜਲਾਲ ਹੁੰਦਾ ਹੈ, ਵੀਰ ਰਸ ਵਿੱਚ ਬੈਠੇ ਹੁੰਦੇ ਹੋ, ਅੱਜ ਕੀ ਹੋ ਗਿਆ? ਅੱਜ ਇੰਜ ਲੱਗਦਾ ਵੀ ਜਿਵੇਂ ਤੁਸੀਂ ਰਾਤ ਆਰਾਮ ਨਹੀਂ ਕੀਤਾ। ਤੇ ਮਹਾਰਾਜ ਕਹਿਣ ਲੱਗੇ, ਜੋਗਿਆ ਤੇਰੇ ਵਰਗੇ ਸਿੰਘ ਸਾਨੂੰ ਸੌਣ ਹੀ ਨਹੀਂ ਦਿੰਦੇ ਰਾਤ ਨੂੰ, ਤੇਰੇ ਵਰਗਿਆਂ ਵਾਸਤੇ ਸਾਨੂੰ ਚੌਂਕੀਦਾਰ ਬਣਨਾ ਪੈਂ। ਇੰਨੀ ਗੱਲ ਸੁਣਦੀ ਦੇਰ ਸੀ ਭਾਈ ਜੋਗੇ ਦੀਆਂ ਤਾਹਾਂ ਸਤਿਗੁਰਾਂ ਦੇ ਚਰਨਾਂ ਦੇ ਦੇ ਉੱਤੇ, ਸੱਚੇ ਪਾਤਸ਼ਾਹ
ਬੜੀ ਗਲਤੀ ਹੋਈ,
ਬਖਸ਼ ਦੋ। ਕਰਦਾ ਅਰਦਾਸਾਂ, ਹੰਕਾਰ ਦੂਰ ਕਰਨਾ ਸੀ ਭਾਈ ਜੋਗੇ ਤੋਂ, ਕਹਿੰਦਾ ਮੇਰੇ ਵਰਗਾ ਸਿੱਖ ਨਹੀਂ ਹੁਣ। ਅੱਜ ਭਾਈ ਜੋਗੇ ਨੇ ਆਖਿਆ ਸੀ ਕਿਸੇ ਸਮੇਂ ਸੱਚੇ ਪਾਤਸ਼ਾਹ ਮੈਂ ਤੁਹਾਡੇ ਜੋਗਾ, ਭਾਈ ਜੋਗੇ ਨੇ ਬਣ ਕੇ ਵਿਖਾਇਆ, ਲਾਵਾਂ ਅੱਧ ਵਿਚਾਲੇ ਛੱਡੀਆਂ। ਤੇ ਫਿਰ ਕਲਗੀਧਰ ਪਿਤਾ ਨੇ ਵੀ ਆਖਿਆ ਸੀ ਜੋਗਿਆ ਅਸੀਂ ਤੇਰੇ ਜੋਗਿਆਂ, ਤੇ ਕਲਗੀਧਰ ਪਿਤਾ ਨੇ ਵੀ ਬਣ ਕੇ ਵਿਖਾਇਆ। ਸਤਨਾਮ ਕੌਣ ਕਰੇਗਾ ਤੇਰੀਆਂ ਰੀਸਾਂ ਕਲਗੀਆਂ ਸੌਖਾ, ਬਾਜ ਵੀ ਮਿਲ ਜਾਏਗਾ, ਕਲਗੀਆਂ ਦੇ ਥਾਂ ਥਾਂ ਤੋਂ ਮਿਲ ਜਾਂਦੀ, ਕੱਪੜੇ ਵੀ ਮਿਲ ਜਾਣਗੇ, ਪਰ ਕਲਗੀਧਰ ਪਿਤਾ ਵਰਗੀ ਕੁਰਬਾਨੀ ਨੀ ਦਿੱਤੀ ਜਾਣੀ। ਰੀਸਾਂ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ? ਸਤ ਸੰਗਤ ਅੱਜ ਬੜੇ ਕਰਦੇ ਨੇ ਕਲਗੀਧਰ ਪਿਤਾ ਦੀ ਰੀਸ, ਪਰ ਸਤ ਸੰਗਤ ਉਹਨਾਂ ਦੀਆਂ ਰੀਸਾਂ ਨਹੀਂ ਹੋਣੀਆਂ। ਉਹਨਾਂ ਵਰਗਾ ਕੋਈ ਨੀ ਲੱਭਣਾ, ਪੁੱਤਰਾਂ ਦਾ ਦਾਨ ਨਹੀਂ ਕੋਈ ਕਰ ਸਕਦਾ, ਬਾਜਾਂ ਵਾਲੇ ਦੀਆਂ ਰੀਸਾਂ ਨਹੀਂ ਹੋਣੀਆਂ। ਸਾਧ ਸੰਗਤ ਗੁਰੂ ਅੱਜ ਵੀ ਬੜੇ ਨੇ ਸਾਰੇ ਚੰਗੇ, ਪਰ ਬਾਜਾਂ ਵਾਲੇ ਵਰਗਾ ਨਹੀਂ ਲੱਭਣਾ। ਕਲਗੀਧਰ ਪਿਤਾ ਨੇ ਕਿੰਨੀਆਂ ਕੁਰਬਾਨੀਆਂ ਸਾਡੇ ਵਾਸਤੇ ਦਿੱਤੀਆਂ, ਪਰ ਰੀਸਾਂ ਕਰਨ ਵਾਲੇ ਉਹਨਾਂ ਦਾ ਹਾਲ ਉਹ ਬਗਲੇ ਵਾਲਾ ਹੁੰਦਾ, ਬਗਲੇ ਵਾਲਾ। ਸਾਧ ਸੰਗਤ ਇੱਕ ਸਮਾਂ ਕੀ ਹੋਇਆ, ਸਤਿਗੁਰੂ ਜੀ ਬਾਣੀ ਚ ਫੈਸਲਾ ਦਿੰਦੇ ਨੇ, ਇਹ ਵੀ ਬਾਣੀ ਦਾ ਪ੍ਰਮਾਣ ਹੈ। ਸਤਿਗੁਰ ਕਹਿੰਦੇ ਹੰਸਾਂ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ, ਬਗਲੇ ਨੂੰ ਕਿਸੇ ਸਮੇਂ ਚਾਹ ਆ ਗਿਆ, ਬਗਲਾ ਤੇ ਬਗਲੀ ਛੱਪੜ ਤੇ ਬੈਠੇ ਨੇ। ਹੰਸਾਂ ਦਾ ਖਾਜਾ ਹੈ ਸਾਧ ਸੰਗਤ ਹੀਰੇ ਮੋਤੀ, ਸਰਵਰ ਅੰਦਰ ਹੀਰਾ ਮੋਤੀ, ਇਹ ਹੰਸਾਂ ਦਾ ਖਾਣਾ। ਹੰਸਾਂ ਦਾ ਖਾਣਾ ਕੀ ਹੈ? ਉਹ ਖਾਂਦੇ ਨੇ ਹੀਰੇ, ਉਹ ਖਾਂਦੇ ਨੇ ਮੋਤੀ, ਤੇ ਬਗਲੇ ਕੀ ਖਾਂਦੇ ਨੇ? ਬਗਲੇ ਖਾਂਦੇ ਨੇ ਮੱਛੀਆਂ। ਰੰਗ ਹੰਸਾਂ ਦਾ ਵੀ ਚਿੱਟਾ ਤੇ ਰੰਗ ਬਗਲਿਆਂ ਦਾ ਵੀ ਚਿੱਟਾ, ਵੇਖਣ ਨੂੰ ਹੰਸ ਵੀ ਉਹੋ ਜਿਹੇ, ਵੇਖਣ ਨੂੰ ਬਗਲੇ ਵੀ ਉਹੋ ਜਿਹੇ, ਪਰ ਪਤਾ ਕਦੋਂ ਲੱਗਦਾ? ਉਹਨਾਂ ਦੇ ਖਾਣ ਤੋਂ ਪਤਾ ਲੱਗਦਾ ਵੀ ਇਹ ਬਗਲਾ ਤੇ ਹੰਸ। ਵੇਖਣ ਨੂੰ ਤੇ ਗੁਰਮੁਖ ਵੀ ਉਹੋ ਜਿਹਾ, ਵੇਖਣ ਨੂੰ ਮਨਮੁਖ ਵੀ। ਕੱਪੜੇ ਮਨਮੁਖ ਹੁਣ ਗੁਰਮੁਖਾਂ ਵਾਲੇ ਪਾ ਲਏ, ਚੋਲਾ ਪਾ ਲਏ, ਗੋਲ ਬੰਨ ਲਏ ਦਸਤਾਰ, ਤੇ ਆਪਾਂ ਕਹਿਣਾ ਬੜਾ ਗੁਰਮੁਖ ਹੈ, ਪਰ ਜਦੋਂ ਬੋਲੇਗਾ ਪਤਾ ਲੱਗ ਜਾਏਗਾ ਗੁਰਮੁਖ ਹੈ ਕਿ ਮਨਮੁਖ ਹੈ। ਜਦੋਂ ਠੇਕੇ ਤੇ ਜਾਏਗਾ ਲੱਗ ਜਾਣਾ ਪਤਾ। ਸਾਧ ਸੰਗਤ ਪਹਿਰਾਵਾ ਥੋੜੇ ਸਮੇਂ ਤੱਕ ਰਹਿੰਦਾ, ਤੇ ਅੱਜ ਹੁਣ ਬਗਲਾ ਤੇ ਬਗਲੀ ਛੱਪੜ ਦੇ ਕੰਢੇ ਬੈਠੀ ਹੈ, ਨਿਗਾਹ ਪਈ ਬਗਲੇ ਦੀ ਵੀ ਇੱਕ ਹੰਸ ਆਇਆ। ਹੰਸ ਦੇ ਚੁੰਝ ਵਿੱਚ ਇੰਨੀ ਤਾਕਤ ਹੈ, ਇੱਕ ਤੇ ਉਹਦੀ ਚੁੰਝ ਵਿੱਚ ਖਟਿਆਈ ਹੈ, ਵੀ ਜੇ ਕਿਤੇ ਦੁੱਧ ਦੇ ਵਿੱਚ ਸਾਧ ਸੰਗਤ ਪਾਣੀ ਤੇ ਦੁੱਧ ਨੂੰ ਇਕੱਠਾ ਕਰ ਦਿਓ, ਤੇ ਚੁੰਝ ਦੇ ਜਦੋਂ ਚੁੰਝ ਮਾਰੇਗਾ ਨਾ ਹੰਸ, ਤੇ ਸਾਧ ਸੰਗਤ ਦੁੱਧ ਅਲੱਗ ਹੋ ਜਾਣਾ ਤੇ ਪਾਣੀ ਅਲੱਗ ਹੋ ਜਾਣਾ, ਇੰਨੀ ਉਹਦੇ ਚੁੰਝ ਵਿੱਚ ਤਾਕਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ, ਤੇ ਚੁੰਝ ਵਿੱਚ ਇੰਨੀ ਤਾਕਤ, ਨਾਰੀਅਲ ਦੇ ਵਿੱਚ ਮਾਰਦਾ ਚੁੰਝ ਹੰਸ, ਵਿੱਚੋਂ ਰਸ ਪੀਂਦਾ ਤੇ ਉੱਡ ਜਾਂਦਾ, ਤੇ ਬਗਲੇ ਨੇ ਵੇਖਿਆ। ਹੁਣ ਬਗਲੇ ਦੀ ਚੁੰਝ ਕਿੱਥੇ ਉਹ ਹੰਸ ਦਾ ਮੁਕਾਬਲਾ ਕਰੇ? ਤੇ ਬਗਲਾਂ ਤੇ ਖਾਂਦਾ ਡੱਡੀਆਂ ਮੱਛੀਆਂ, ਹੰਸ ਖਾਂਦਾ ਹੀਰੇ ਮੋਤੀ, ਤੇ ਸਾਧ ਸੰਗਤ ਨਾਰੀਅਲ ਦੇ ਵਿੱਚ ਹੰਸ ਨੇ ਮਾਰੀ ਚੁੰਝ ਰਸ ਪੀਤਾ ਤੇ ਹੰਸ ਉੱਡ ਗਿਆ। ਤੇ ਬਗਲਾ ਉਸ ਬਗਲੀ ਨੂੰ ਕਹਿੰਦਾ, ਕਹਿੰਦਾ ਕਿਉਂ ਨਾ ਮੈਂ ਵੀ ਵੇਖਾਂ, ਮੈਂ ਵੀ ਨਾਰੀਅਲ ਦੇ ਵਿੱਚ ਚੁੰਝ ਮਾਰ ਕੇ ਵੇਖਾਂ, ਮੈਂ ਵੀ ਰਸ ਪੀ ਲਾਂ। ਤੇ ਉਸ ਸਮੇਂ ਬਗਲੀ ਆਖਣ ਲੱਗੀ, ਨਾ ਤੂੰ ਨਾ ਰੀਸ ਕਰੀ, ਹੰਸਾਂ ਦੀ ਰੀਸ ਨਾ ਕਰੀ, ਉਹਨਾਂ ਦੀ ਚੁੰਝ ਵਿੱਚ ਤਾਕਤ ਬੜੀ ਹੈ, ਵੇਖੀਗੀ ਤੇ ਨਾ ਕਰ ਹੰਸਾਂ ਦੀ ਰੀਸ ਬਗਲੀ ਨੂੰ ਮੇਰਾ ਵੀ ਦਿਲ ਕਰਦਾ ਨਾਰੀਅਲ ਵਿੱਚ ਚੁੰਝ ਮਾਰ ਕੇ ਰਸ ਪੀਵਾਂ। ਬਗਲੀ ਕਹਿਣ ਲੱਗੀ, ਨਾ ਆਪਣੀ ਚੁੰਝ ਵਿੱਚ ਇੰਨੀ ਤਾਕਤ ਨਹੀਂ, ਆਪਾਂ ਨੂੰ ਇਹ ਦਾਤ ਨਹੀਂ ਮਿਲੀ, ਤੂੰ ਡੱਡੀਆਂ ਮੱਛੀਆਂ ਖਾ ਕੇ ਗੁਜ਼ਾਰਾ ਕਰ ਲੈ। ਉਹ ਕਹਿਣ ਲੱਗਾ, ਨਹੀਂ ਬਗਲਾ ਮੁੜਿਆ ਨੀ, ਰੀਸ ਕਰ ਲਈ ਉਹਨੇ ਰੀਸ ਹੰਸ ਦੀ। ਤੇ ਸਾਧ ਸੰਗਤ ਕੀ ਹੋਇਆ, ਹੰਸ ਤੇ ਉਡਾਰੀ ਮਾਰ ਕੇ ਉੱਡ ਗਏ। ਬਗਲੀ ਨੇ ਰੋਕਿਆ ਬੜਾ, ਪਰ ਬਗਲੇ ਨੇ ਵੀ ਜਾ ਕੇ ਰੀਸ ਮਰੀਸੀ ਨਾਰੀਅਲ ਵਿੱਚ ਚੁੰਝ ਮਾਰ ਦਿੱਤੀ। ਫਿਰ ਬਾਣੀ ਦਾ ਪ੍ਰਮਾਣ, ਮਹਾਰਾਜ ਕਹਿੰਦੇ, ਹੰਸਾਂ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ, ਹੋਇਆ ਕਿ ਡੁੱਬ ਮੂਹੇ ਬੱਗ ਵਾਪਰੇ, ਸਿਰ ਤਲ ਉੱਪਰ ਪਾਓ। ਸਤਿਗੁਰ ਕਹਿੰਦੇ ਨੇ, ਹੋਇਆ ਕਿ ਸਾਧ ਸੰਗਤ ਚੁੰਝ ਵਿੱਚ ਫਸ ਗਈ, ਲੱਤਾਂ ਤਾਂ ਨੂੰ ਹੋ ਗਈਆਂ ਤੇ ਸਿਰ ਠਾਂ ਨੂੰ ਹੋ ਗਈਆਂ। ਉਹ ਸਿਰ ਠਾਂ ਨੂੰ ਤੇ ਲੱਤਾਂ ਹੋ ਗਈਆਂ ਤਾਂ ਨੂੰ ਡੁੱਬ ਗਿਆ ਵਿਚਾਰਾ ਬਗਲੇ। ਹੰਸ ਨੂੰ ਉੜਦੇ ਨੂੰ ਵੇਖ ਕੇ, ਹੰਸਾਂ ਨੂੰ ਵੇਖ ਕੇ ਬਗਲੇ ਦੇ ਮਨ ਵਿੱਚ ਜਾ ਗਿਆ, ਹੰਸਾਂ ਵੇਖ ਕਰਨੇ ਸਤਿਗੁਰ ਕਹਿੰਦੇ ਨੇ ਸਾਨੂੰ ਪੈ ਜਾਂਦਾ ਭੁਲੇਖਾ, ਪਰ ਮਰਜ ਕਹਿ ਰਹੇ ਨੇ ਬਾਣੀ ਇਸੇ ਸ਼ਬਦ ਵਿੱਚ, ਮੈਂ ਜਾਣਿਆ ਸੰਗਤ, ਅੱਜ ਕੱਚਿਆਂ ਝੂਠਿਆਂ ਦੇ ਮਗਰ ਲੱਗ ਕੇ ਬਾਅਦ ਵਿੱਚ ਅਸੀਂ ਵੀ ਪਛਤਾਵਾਂਗੇ, ਭੁਲੇਖਾ ਪੈ ਗਿਆ, ਮੈਂ ਤਾਂ ਸਮਝਿਆ ਹੰਸ ਹੈ ਪਰ ਨਿਕਲਿਆ ਬਗਲਾ, ਮੈਂ ਸੋਚਿਆ ਸੀ ਹੰਸ ਹੈ ਪਰ ਨਿਕਲਿਆ ਬਗਲਾ, ਮੈਂ ਜਾਣਿਆ ਬਟ ਹੰਸ ਹੈ, ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਾਪੜਾ, ਜੇ ਮੈਨੂੰ ਪਤਾ ਹੁੰਦਾ ਇਹ ਤੇ ਬਗਲਾ ਤਾਂ ਕਦੇ ਨਾ ਭੇੜੀ ਅੰਗ, ਫਿਰ ਮੈਂ ਆਪਣਾ ਅੰਗ ਇਹਦੇ ਨਾਲ ਨਹੀਂ ਨਿਕਲ ਦੇਣਾ। ਤੇ ਸਾਧ ਸੰਗਤ ਅੱਗੇ ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਏ, ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ ਤਾਂ ਫਿਰ ਕਿਆ ਹੰਸ ਕਿਆ ਬਗਲਾ। ਕਿਆ ਹੰਸ ਕਿਆ ਬਗਲਾ ਜਾਕੋ ਨਦਰ ਕਰੇ, ਜੇ ਤੂੰ ਸੁਭਾਵੈ ਨਾਨਕਾ ਤਾਂ ਕਾਗੋ ਹੰਸ। ਗੁਰੂ ਦੀ ਕਿਰਪਾ ਹੋ ਜਾਏ ਤੇ ਕਾਂ ਵੀ ਹੰਸ ਬਣ ਜਾਂਦੇ ਨੇ, ਬਗਲੇ ਵੀ ਹੰਸ ਬਣ ਜਾਂਦੇ ਨੇ, ਪਰ ਕਿਰਪਾ ਤੋਂ ਬਿਨਾਂ ਨਹੀਂ। ਤੇ ਸਾਧ ਸੰਗਤ ਅੱਜ ਰੀਸ ਕੀਤੀ, ਤੇ ਜਿਨ੍ਹਾਂ ਨੇ ਵੀ ਰੀਸ ਕੀਤੀ ਉਹ ਡੁੱਬੇ ਨੇ। ਕਲਗੀਧਰ ਪਿਤਾ ਦੀ ਰੀਸ ਕਰਨ ਵਾਲੇ ਉਹਨਾਂ ਦਾ ਵੀ ਹਾਲ ਇਹੀ ਹੋਣਾ। ਤੇ ਸਾਧ ਸੰਗਤ ਪੁੱਤਰਾਂ ਦਾ ਦਾਨ ਕਰਨਾ ਬੜਾ ਔਖਾ ਹੈ, ਪਰ ਕਲਗੀਧਰ ਪਿਤਾ ਨੇ ਆਪ ਪਹਿਰਾ ਦਿੱਤਾ। ਵਿਚਾਰ ਚੱਲੀ ਸੀ ਪਰਮੇਸ਼ਰ ਲਾਜ ਰੱਖਦਾ, ਤੇ ਭਗਤ ਸੈਣ ਜੀ ਦੀ ਲਾਜ ਰੱਖੀ ਆ, ਉਹ ਮਨਾਂ ਨੂੰ ਦੁਬਾਰਾ ਉੱਥੇ ਲਿਆਓ। ਭਗਤ ਸੈਣ ਜੀ ਸਮਾਧੀ ਚ ਬੈਠੇ ਰਹੇ ਤੇ ਪਤਾ ਹੀ ਨੀ ਲੱਗਾ, ਸਾਰੀ ਰਾਤ ਲੰਘ ਗਈ, ਦਿਨ ਚੜ ਗਿਆ, ਹੁਣ ਦਿਨ ਚੜ ਗਿਆ, ਸੂਰਜ ਚੜ ਗਿਆ, ਤੇ ਪਤਾ ਚੇਤਾ ਹੀ ਭੁੱਲ ਗਿਆ ਵੀ ਮੈਂ ਤੇ ਰਾਜ ਦਰਬਾਰ ਵਿੱਚ ਜਾਣਾ। ਤੇ ਪਰਮੇਸ਼ਰ ਨੇ ਭਗਤ ਸੈਣ ਜੀ ਦਾ ਰੂਪ ਧਾਰਿਆ ਤੇ ਜਾ ਕੇ ਰਾਜੇ ਦੀ ਮੁੱਠੀ ਚਾਤੀ ਕੀਤੀ। ਸਾਧ ਸੰਗਤ ਹੁਣ ਲੱਤਾਂ ਘੁੱਟੀਆਂ, ਰਾਜੇ ਦੀਆਂ ਲੱਤਾਂ ਦੇ ਵਿੱਚ ਬੜੇ ਸਾਲਾਂ ਤੋਂ ਦਰਦ ਹੋ ਰਿਹਾ ਸੀ, ਹਕੀਮਾਂ ਤੋਂ ਇਲਾਜ ਕਰਾਇਆ ਤੇ ਉਹ ਦਰਦ ਠੀਕ ਨਹੀਂ ਸੀ ਹੋਇਆ। ਤੇ ਪਰਮੇਸ਼ਰ ਨੇ ਸੈਣ ਦਾ ਰੂਪ ਧਾਰ ਕੇ ਜਦੋਂ ਲੱਤਾਂ ਨੂੰ ਲਾਇਆ ਨਾ ਹੱਥ, ਤੇ ਉਹ ਜਿਹੜਾ ਸਾਲਾਂ ਤੋਂ ਹੋ ਰਿਹਾ ਦਰਦ ਸੀ ਖਤਮ ਹੋ ਗਿਆ, ਹਟ ਗਿਆ ਦਰਦ। ਤੇ ਸਾਧ ਸੰਗਤ ਰਾਜਾ ਹੈਰਾਨ ਹੈ, ਸੈਣ ਅੱਗੇ ਵੀ ਆਉਂਦਾ ਪਰ ਅੱਜ ਇੱਕ ਵੱਖਰਾ ਹੀ ਆਨੰਦ ਆ ਰਿਹਾ, ਦਰਦ ਹਟ ਗਿਆ। ਹੁਣ ਕਾਫੀ ਸਮਾਂ ਪਰਮੇਸ਼ਰ ਨੇ ਸੈਣ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ, ਮੁੱਠੀ ਚਾਪੀ ਕੀਤੀ, ਲੱਤਾਂ ਘੁੱਟੀਆਂ। ਤੇ ਹੁਣ ਜਦੋਂ ਕਾਫੀ ਸਮਾਂ ਸੇਵਾ ਕਰਨ ਤੋਂ ਬਾਅਦ ਰਾਜਾ ਖੁਸ਼ ਹੋ ਗਿਆ, ਕਹਿੰਦਾ ਸੈਣ ਅੱਜ ਮੈਂ ਤੇਰੀ ਸੇਵਾ ਤੇ ਬੜਾ ਖੁਸ਼ ਹੋਇਆ, ਆਪਣੇ ਗਲ ਵਿੱਚੋਂ ਹਾਰ ਲਾ ਕੇ ਭਗਤ ਸੈਣ ਜੀ ਦੇ ਗਲ ਵਿੱਚ ਪਾ ਦਿੱਤਾ, ਸੈਣ ਸਮਝ ਕੇ ਪਰਮੇਸ਼ਰ ਦੇ ਗਲ ਚ ਪਾ ਦਿੱਤਾ। ਹੁਣ ਸਾਧ ਸੰਗਤ ਉਹ ਪਰਮੇਸ਼ਰ ਸੈਣ ਦੇ ਰੂਪ ਵਿੱਚ ਆਏ ਸੀ, ਤੇ ਅੱਜ ਰਾਜੇ ਤੋਂ ਆਗਿਆ ਲੈ ਕੇ ਗਲ ਵਿੱਚ ਜਿਹੜਾ ਹਾਰ ਪਿਆ ਸੀ ਆਪਣੀ ਸ਼ਕਤੀ ਦੇ ਨਾਲ ਭਗਤ ਸੈਣ ਜੀ ਦੇ ਗਲ ਚ ਪਾ ਦਿੱਤਾ, ਉਹ ਸਮਾਧੀ ਚ ਬੈਠੇ ਨੇ, ਉਹਨਾਂ ਦੇ ਗਲ ਚ ਪਾ ਦਿੱਤਾ, ਪਰਮੇਸ਼ਰ ਨੇ ਲਾਜ ਰੱਖ ਲਈ। ਹੁਣ ਜਦੋਂ ਕੀਰਤਨ ਦੀ ਸਮਾਪਤੀ ਹੋਈ, ਭਗਤ ਸੈਣ ਜੀ ਨੇ ਆਪਣੇ ਹੱਥ ਨਹੀਂ ਮਾਰਿਆ ਗਲ ਵਿੱਚ, ਮੇਰੇ ਗਲ ਚ ਹਾਰ, ਨਿਗਾਹ ਨਹੀਂ ਪਈ, ਖਿਆਲ ਨਹੀਂ ਹੋਇਆ। ਕੀਰਤਨ ਦੀ ਸਮਾਪਤੀ ਹੋਈ ਤੇ ਸਾਧ ਸੰਗਤ ਉਸ ਸਮੇਂ ਭਗਤ ਸੈਣ ਜੀ ਨੇ ਵੇਖਿਆ ਵੀ ਦਿਨ ਚੜ ਗਿਆ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਸ਼ਰਮ ਦਾ ਇਸ਼ਾਰ ਹੁੰਦਾ ਵੀ ਅੱਜ ਤੇ ਨੌਕਰੀ ਤੋਂ ਕੱਢਦਾ ਹੈਗਾ ਰਾਜਾ, ਅੱਗੇ ਕਦੀ ਦੋ ਮਿੰਟ ਲੇਟ ਨਹੀਂ ਹੋਇਆ ਪਰ ਅੱਜ ਤੇ ਮੈਂ ਗਿਆ ਹੀ ਨਹੀਂ, ਰਾਜੇ ਨੇ ਮੈਨੂੰ ਨੌਕਰੀ ਚੋਂ ਕੱਢ ਦੇਣਾ, ਮੇਰੇ ਬੱਚਿਆਂ ਦੀ ਰੋਜੀ ਰੋਟੀ ਮਾਰੀ ਜਾਏ। ਤੇ ਭਗਤ ਸੈਣ ਜੀ ਹੁਣ ਸਾਧੂਆਂ ਨੂੰ ਵਿਦਾ ਕਰਕੇ ਨੀਵੀ ਜੀ ਪਾ ਕੇ ਤੇ ਰਾਜ ਦੇ ਦਰਬਾਰ ਵੱਲ ਗਏ। ਬੜੀ ਸ਼ਰਮ ਆ ਰਹੀ ਹੈ ਵੀ ਅੱਜ ਰਾਜਾ ਬਹੁਤ ਝਿੜਕੇਗਾ, ਰਾਜਾ ਮੈਨੂੰ ਝਿੜਕੇਗਾ, ਮੈਂ ਤੇ ਫਿਰ ਤੋਂ ਗਲਤੀ ਹੋ ਗਈ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ ਵੀ ਮੈਂ ਰਾਜ ਦਰਬਾਰ 'ਚ ਜਾਣਾ। ਤੇ ਸਾਧ ਸੰਗਤ ਹੁਣ ਭਗਤ ਸੈਣ ਜੀ ਤੁਰਦੇ ਤੁਰਦੇ ਜਦੋਂ ਰਾਜੇ ਦਰਬਾਰ ਵਿੱਚ ਪਹੁੰਚੇ ਤੇ ਰਾਜਾ ਬਾਹਰ ਟਹਿਲ ਰਿਹਾ ਸੀ, ਰਾਜੇ ਨੇ ਵੇਖਿਆ ਸੈਣ, ਉਸੇ ਸਮੇਂ ਆਖਿਆ ਸੈਣ ਦੁਆਰਾ ਤੂੰ ਹੁਣ ਕੀ ਕਰਨ ਆਇਆ? ਭਗਤ ਸੈਣ ਜੀ ਨੇ ਸੋਚਿਆ ਵੀ ਰਾਜਾ ਮੈਨੂੰ ਹੱਸ ਰਿਹਾ ਜਾਣ ਕੇ ਕਹਿ ਰਹੇ। ਕਹਿਣ ਲੱਗਾ ਰਾਜੇ ਨੇ ਮੇਰੇ ਤੋਂ ਗਲਤੀ ਹੋ ਗਈ, ਭੁੱਲ ਹੋ ਗਈ। ਰਾਜਾ ਕਹਿਣ ਲੱਗਾ ਸੈਣ ਦੱਸ ਤੈਨੂੰ ਕਿਸੇ ਚੀਜ਼ ਦੀ ਲੋੜ ਹੈ? ਦੱਸ ਮੰਗ ਲੈ ਕੁਝ, ਜੇ ਕੁਛ ਚਾਹੀਦਾ ਤੈਨੂੰ। ਭਗਤ ਸੈਣ ਜੀ ਫਿਰ ਰਾਜਨ ਅੱਜ ਮੈਨੂੰ ਮਾਫ਼ ਕਰ ਦਿਓ, ਗਲਤੀ ਹੋ ਗਈ, ਭੁੱਲ ਹੋ ਗਈ। ਤੇ ਸਾਧ ਸੰਗਤ ਉਸ ਸਮੇਂ ਉਹ ਰਾਜਾ ਕਹਿਣ ਲੱਗਾ ਸੈਣ ਭੁੱਲ ਕਾਹਦੀ ਮੰਗਣਾ? ਤੇ ਉਸ ਸਮੇਂ ਸੈਣ ਜੀ ਕਹਿਣ ਲੱਗੇ ਮੇਰੇ ਘਰ ਵਿੱਚ ਮਹਾਂਪੁਰਖ ਆ ਗਏ ਸੀ, ਮੈਂ ਅੱਜ ਸਵੇਰੇ ਹਾਜ਼ਰੀ ਨਹੀਂ ਭਰ ਸਕਿਆ, ਤੁਹਾਡੀ ਮੈਂ ਮੁੱਠੀ ਚਾਪੀ ਨਹੀਂ ਕਰ ਸਕਿਆ। ਤੇ ਸਾਧ ਸੰਗਤ ਉਸ ਸਮੇਂ ਰਾਜਾ ਕਹਿਣ ਲੱਗਾ ਸੈਣ ਜੈਸੀਆਂ ਲੱਤਾਂ ਤੂੰ ਅੱਜ ਮੇਰੀਆਂ ਘੁੱਟੀਆਂ ਨੇ, ਇੰਨਾ ਸਮਾਂ ਹੋ ਗਿਆ ਅਜੇ ਤੱਕ ਐਸਾ ਆਨੰਦ ਨਹੀਂ ਆਇਆ, ਜੈਸਾ ਆਨੰਦ ਮੈਨੂੰ ਅੱਜ ਆਇਆ ਐਸਾ ਆਨੰਦ ਮੈਨੂੰ ਕਦੇ ਨਹੀਂ ਆਇਆ। ਤੇ ਸੈਣ ਤੂੰ ਅੱਜ ਕੀ ਹੈ, ਤੂੰ ਕੀ ਕਹਿ ਰਿਹਾ ਵੀ ਮੈਂ ਰਾਤ ਆਇਆ ਨਹੀਂ? ਤੂੰ ਤੇ ਅੱਜ ਸਵਖਤੇ ਆਇਆ, ਮੇਰੀ ਸੇਵਾ ਕੀਤੀ, ਅੱਜ ਤੂੰ ਮੇਰੀਆਂ ਲੱਤਾਂ ਘੁੱਟੀਆਂ, ਮੈਨੂੰ ਇਸ਼ਨਾਨ ਕਰਵਾਇਆ। ਭਗਤ ਸੈਣ ਜੀ ਕਹਿੰਦੇ ਰਾਜਨ ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਤੇ ਸਾਰੀ ਰਾਤ ਨਹੀਂ ਆਇਆ, ਮੈਂ ਕੀਰਤਨ ਚ ਬੈਠਾ ਸੀ। ਰਾਜਾ ਕਹਿਣ ਲੱਗਾ ਨਹੀਂ ਸੈਣ ਤੂੰ ਆਇਆ ਸੀ। ਭਗਤ ਸੈਣ ਜੀ ਕਹਿੰਦੇ ਮੈਂ ਨਹੀਂ ਆਇਆ। ਰਾਜਾ ਕਹਿਣ ਲੱਗਾ ਮੈਂ ਤੇਰੇ ਤੇ ਖੁਸ਼ ਹੋ ਕੇ ਆਪਣੇ ਗਲ ਦੇ ਵਿੱਚੋਂ ਬੜਾ ਕੀਮਤੀ ਹਾਰ ਤੇਰੇ ਗਲ ਚ ਪਾਇਆ ਸੀ, ਆਪਣੇ ਗਲ ਚ ਹੱਥ ਮਾਰ ਕੇ ਵੇਖ ਤੇਰੇ ਗਲ ਵਿੱਚ ਹਜੇ ਵੀ ਹਾਰ ਪਾਇਆ ਹੋਇਆ। ਭਗਤ ਸੈਣ ਜੀ ਨੇ ਜਦੋਂ ਹੱਥ ਮਾਰਿਆ ਸੱਚਮੁੱਚੀ ਗਲ ਵਿੱਚ ਹਾਰ ਹੈ, ਹੈਰਾਨ ਹੋ ਗਏ ਭਗਤ ਸੈਣ ਜੀ। ਉਸੇ ਸਮੇਂ ਖਿਆਲ ਆਇਆ ਅੱਜ ਮੇਰੀ ਲਾਜ ਪਰਮੇਸ਼ਰ ਨੇ ਰੱਖੀ, ਅੱਜ ਉਸ ਅਕਾਲ ਪੁਰਖ ਨੇ ਲਾਜ ਰੱਖੀ ਹੈ। ਤੇ ਸਾਧ ਸੰਗਤ ਉਸ ਸਮੇਂ ਆਖਿਆ ਰਾਜਨ ਮੈਂ ਨਹੀਂ ਸਾਂ ਆਇਆ, ਮੇਰੀ ਥਾਂ ਤੇ ਉਹ ਪਰਮੇਸ਼ਰ ਆਇਆ ਸੀ, ਮੇਰੀ ਥਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਇਆ ਸੀ, ਮੇਰੀ ਲਾਜ ਉਸ ਪਰਮੇਸ਼ਰ ਨੇ ਆਪ ਰੱਖੀ ਹੈ, ਰਾਜਨ ਮੈਂ ਨਹੀਂ ਆਇਆ, ਉਹ ਲਾਜ ਪਰਮੇਸ਼ਰ ਰੱਖ ਗਿਆ। ਇਸੇ ਕਰਕੇ ਪਰਮੇਸ਼ਰ ਤੇ ਸਦਾ ਹੀ ਲਾਜ ਰੱਖਦਾ, ਆਪਣੇ ਭਗਤਾਂ ਦੇ ਕਾਰਜ ਆਪ ਸਵਾਰਦਾ। ਆਓ ਕੱਲ ਵਾਲੀ ਧਾਰਨਾ ਫਿਰ ਪੜੋ, ਭਗਤਾਂ ਦੇ ਕਾਰਜ ਸਵਾਰੇ ਸਤਿਗੁਰ ਮੇਰਾ ਪਿਆਰਾ, ਭਗਤਾਂ ਦੇ ਕਾਰਜ ਸਵਾਰੇ ਸਤਿਗੁਰ ਮੇਰਾ ਪਿਆਰਾ ਮੇਰਾ ਜੀ, ਭਗਤਾਂ ਦੇ ਕਾਰਜ ਆਪ ਕਾਜ ਸਵਾਰਦਾ। ਥਿਰ ਕਰ ਬੈਸੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰ, ਫਿਰ ਸਤਿਗੁਰੂ ਜੀ ਸਾਡੇ ਕਾਰਜ ਆਪ ਸਵਾਰ ਦੇਣਗੇ, ਆਪ ਲਾਜ ਰੱਖਣਗੇ। ਗੁਰੂ ਚਰਨਾਂ ਨਾਲ ਜੁੜ ਕੇ ਵੇਖੋ, ਬਾਣੀ ਪੜ੍ਹ ਕੇ ਵੇਖੋ, ਭਗਤ ਸੈਣ ਜੀ ਦੀ ਲਾਜ ਰੱਖੀ। ਤੇ ਭਗਤ ਸੈਣ ਜੀ ਦੀ ਜਦੋਂ ਇੰਨੀ ਗੱਲ ਸੁਣੀ ਨਾ, ਰਾਜਾ ਖੁਸ਼ ਹੋ ਗਿਆ, ਆਖਣ ਲੱਗਾ ਸੈਣ ਅੱਜ ਤੋਂ ਤੂੰ ਰਾਜਾ ਤੇ ਮੈਂ ਤੇਰਾ ਨੌਕਰ, ਰੱਖੋ ਸਤਨਾਮ। ਫਿਰ ਆਪਣੇ ਆਸਣ ਸੰਘਾਸਣ ਤੇ ਬਹਾਤਾ, ਤੇ ਉਦੋਂ ਤੋਂ ਰਾਜੇ ਕਹਿੰਦੇ ਹਾਂ ਨਾ ਆਪਾਂ, ਰਾਜੇ ਇਹ ਉਦੋਂ ਤੋਂ ਮਰਿਆਦਾ ਚੱਲੀ। ਰਾਜੇ ਕਿਹਾ ਸੀ ਉਸ ਸਮੇਂ ਤੋਂ, ਅੱਜ ਵੀ ਸਾਧ ਸੰਗਤ ਜਿਹੜੇ ਇਹ ਘਰ ਦਾ ਕਾਰ ਵਿਹਾਰ ਕਰਨ ਵਾਲੇ, ਭਾਵੇਂ ਕਿ ਸਤਿਗੁਰਾਂ ਨੇ ਜਾਤਾਂ ਕਪਾਤਾਂ ਨਹੀਂ ਬਣਾਈਆਂ, ਜਿਹੜਾ ਕੋਈ ਇਹ ਕੰਮ ਕਰਦਾ ਉਹਨੂੰ ਆਪਾਂ ਨਾਈ ਕਹਿ ਦਿੰਦੇ ਹਾਂ। ਸਾਧ ਸੰਗਤ ਇਹ ਅਲੱਗ ਅਲੱਗ ਜਾਤਾਂ ਤੇ ਆਪਾਂ ਬਣਾਈਆਂ, ਦੁਨੀਆਂ ਦੇ ਲੋਕਾਂ ਨੇ, ਕੋਈ ਲੋਹੇ ਦਾ ਕੰਮ ਕਰਨ ਵਾਲਾ, ਲੁਹਾਰ, ਲੱਕੜ ਦਾ ਕੰਮ ਕਰਨ ਵਾਲਾ, ਤਰਖਾਣ, ਜੇ ਕੋਈ ਜ਼ਿਮੀਦਾਰ ਹੈ ਫਸਲ ਬੀਜਦਾ ਨੂੰ ਜ਼ਿਮੀਦਾਰ ਕਹਿ ਦੇਣੇ, ਤੇ ਜੇ ਕੋਈ ਸੋਨੇ ਦਾ ਕੰਮ ਕਰਦਾ ਸੁਨਿਆਰਾ ਕਹਿ ਦੇਣੇ, ਤਾਂ ਆਪਾਂ ਬਣਾਈਆਂ ਜਾਤਾਂ। ਤੇ ਅੱਜ ਵੀ ਲੋਕ ਰਾਜੇ ਕਹਿੰਦੇ ਨੇ, ਉਦੋਂ ਦੀ ਮਰਿਆਦਾ ਚੱਲੀ ਹੈ ਰਾਜੇ। ਤੇ ਸਾਧ ਸੰਗਤ ਉਹ ਰਾਜਾ ਕਹਿਣ ਲੱਗਾ ਸੈਣ ਤੇਰੀ ਲਾਜ ਪਰਮੇਸ਼ਰ ਨੇ ਰੱਖੀ। ਉਹ ਰਾਜਾ ਵੀ ਸਾਧ ਸੰਗਤ ਸਤਸੰਗੀ ਬਣਿਆ, ਗੁਰੂ ਚਰਨਾਂ ਨਾਲ ਜੁੜਿਆ। پرمیشر سدا لاج رکھ دے تارا رانی دی لاج رکھی سکھ راجے ہری چند گھر نار ستارا لوچن رانی سادھ سنگت میں لگام دے راتی جائے سنا گربانی پچھوں راجا جاگیا ادھی رات نے کھنڈ بہانی رانی دسنا آوی من وچ ورت گئی ہے رانی ورت راتی اٹھ کے چلیا پچھوں ترن جوانی رانی پہتی سنگتی راجے کھڑی کھڑاؤ نسانی پھر سادھ سنگت آرا دیا جوڑی جوڑی کھڑاؤ پرانی راجے جتھا چلت اے ایو کھڑام ہے چوج بڑانی سادھ سنگت وٹہوں قربانی اے بھی بڑا سونا پرمان پائی گرداس جی دیندے نے اتنا سما نہیں بھی وستار وچ وچار کیتی جاوے سادھ سنگت سدا پرمیشر نے اپنے بھگتاں دے کارج سوارے نے آؤ گرو چرنا نال جڑیے اپنے من نوں گرو چرنا نال جوڑیے جتھوں وچار چلی سی من وچ ستگر کے پاس تے سیوک کے کارج راس کارج تے راس ہو جانے نے پائی جوگے دے کارج راس کر دے بھگت سین جی دے کارج راس کر دیتے سنت بابا کرم سنگھ مہاراج جیاں دے کارج راس کر دیتے آؤ گرو چرنا نال جڑیے ساڈے کارج کیوں نہیں راس ہون گے سانو کدا فکر دن رات فکر لگا دن رات سوچیں پر سادھ سنگت سوچ کرتار نوں ہے ساڈی سوچ پرمیشر نوں ہے دن رات کدیاں سوچیں آؤ سمے تو لابھ اٹھاؤ علاقے وچ کتے بھی کسے بھی مہاپرکھاں نے جوان ہون جڑے گرو نال جوڑ دین جڑے دھن گرو گرنتھ صاحب مار نال جوڑ دین تے پہنچ کے لاہے لیا کتے سما بن جائے سی یہ نہیں اسی فلانے سنتاں دوان تے جانے ہاں جی فلانے دے نہیں اسی جانا ایسا نہ ہو سب دا صدکار جڑے گرو نال جوڑن تن گرو گرنتھ صاحب مہاراج نال جڑے جوڑ دے نے انہاں دا کرو صدکار جڑے جوڑن اپنے نال انہاں تو کرو کنارا ہم نہیں چنگے برا نہیں کوئی پرنوت نانک تارے سوئے آو گرو چرنا نال جوڑو بانی آپ پڑھو ہورنا نو پڑھاؤ آپ جڑو ہورنا نو جوڑو سدا ہی یہ ارداساں کردے رہو سچے پاتشاہ جنا ملیا تیرا نام چیتے تیرا نام جتے آوے ایسے پیاریاں دا میل کراؤ جنہ ملیاں دے آپ جی دا ہی نام جت آنا روے ایک گرسکھ دی ارداس ہے سدا پانے وچ رہنا سدا اے ارداساں جو تد پاو سائی پلیکار توں سدا سلامت نرنکار آپے ہر ایک رنگ ہے آپے بہو رنگی جو تس پاو نانکا سائی گل چنگی گرسکھ سدا پانے وچ جیوندا ہے تے منمک سدا گلے شکویاں وچ جیوندا ہے منمک سدا اپنے من دی مرضی کردا ہے گرمک سدا ستگرو جی دے آشے انوسار اپنے جیون نوں ڈھالدا ہے آو گرو چرناں دے جڑو بانی پڑھو ہورناں نوں پڑھاؤ سمو گرمک گرمک پیاریاں نے پربند پڑھنا نے بھائی جسوندر سنگھ ہونی جنہاں دا مہان ادم سمو نوجواناں دا اور ساڈے گرو گھر دے گرنتھی بھائی گردیو سنگھ ہونی اور سارے جنے بھی گرو پیارے جڑے گرو چرناں نال جڑے ہوئے نے جڑے ساتھ سنگت بانی پڑھ دے نے بڑی ستگر دی کرپا ہے داس نوں پہلی واری اس علاقے وچ آون دا سماں پراپت ہویا ہے تھان تھان دے اوپر جتھے کتے سنگت آواز دیندی ہے گرداس پور ہوشیارپور دا ایریا سنام سنگرور سارے علاقیاں وچ ہی جتھے جتھے سنگت آواز دیندی اتھے جا کے سنگتاں دے جوڑے چاڑی دے ہے پچھے جے سال سنگت اتھے آن دا سماں بنیا کور جی والے تو سنگت انہاں دا کچھ پیار اور سال سنگت اتھے دا ਜੋ ਆਉਣਾ ਹੋਇਆ ਇੱਕ ਦੋ ਘਰਾਂ ਵਿੱਚ ਆਉਣਾ ਸੀ ਉੱਥੇ ਸੰਗਤ ਦਾ ਪਿਆਰ ਵੇਖ ਕੇ ਦੋ ਦਿਨ ਦਾ ਸਮਾਂ ਇਸ ਪਿੰਡ ਨੂੰ ਮੁੰਡੀ ਖਰੜ ਦੀਆਂ ਸੰਗਤਾਂ ਨੂੰ ਦਿੱਤਾ ਗਿਆ। ਸਾਧ ਸੰਗਤ ਬੜੀ ਸਤਿਗੁਰ ਦੀ ਕਿਰਪਾ ਹੈ, ਇਲਾਕੇ ਵਿੱਚ ਬੜਾ ਨਾਮ ਦਾ ਰੰਗ ਚੜਿਆ ਹੋਇਆ, ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਬਖਸ਼ਿਸ਼ ਕਰਨ, ਨਾਮ ਦਾ ਰੰਗ ਚੜਿਆ ਰਵੇ, ਫਿਰ ਕਿਤੇ ਸਮਾਂ ਬਣੇਗਾ ਤੇ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਾਂਗੇ। ਕਿਉਂਕਿ ਸਾਧ ਸੰਗਤ ਅਸੀਂ ਪਰਸੋਂ ਹੀ ਅਜੇ ਗੁਰਦਾਸਪੁਰ ਤੋਂ ਆਏ ਸੀ ਤੇ ਕੱਲ ਨੂੰ ਸ਼ਹਿਰ ਮੁਕੇਰੀਆਂ, ਜੋ ਦਸੂਹਾ ਮੁਕੇਰੀਆਂ ਪੈਂਦਾ ਉੱਥੇ ਦੀਵਾਨ, ਕਿਉਂਕਿ ਜਿੱਥੇ ਵੀ ਕਿਤੇ ਸੰਗਤ ਆਵਾਜ਼ ਮਾਰੇ ਪਹੁੰਚਣਾ ਪੈਂਦਾ। ਇਤਨੀ ਹਾਜ਼ਰੀ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਖਿਮਾ ਬੋਲਦਿਆਂ ਕੋਲ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਮਤ ਅਣਜਾਣ ਬੱਚੇ ਸਮਝ ਕੇ ਔਗੁਣਾਂ ਨੂੰ ਨਾ ਚਿਤਾਰਦੇ ਹੋਏ ਕਿਰਪਾ ਕਰਕੇ ਬਖਸ਼ ਲਿਓ।